ਗੀਤਾ ਜੀਓ ਪਿੰਡ ਸਭ ਤੇਰਾ ਸੁਣ ਸਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜੇ ਹਾ ਤੂੰ ਕਰਾਏ ਹੂੰ ਤੇ ਹਾ ਹੋ ਕਰੀ ਵਸਿਆਨ। ਸਤਿਕਾਰਯੋਗ ਸਤਸੰਗ ਜੀ, ਫਤਿਹ ਗਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਦੀ ਅਪਰ ਪਾਰ ਬਖਸ਼ਿਸ਼, ਸਿੱਖ ਗੁਰੂ ਕਾ ਲਾਡਲਾ ਨੰਕਾਰ ਦੀ ਮਹਾਨ ਬਖਸ਼ਿਸ਼ ਸਮਝਦਾ ਹੈ ਜਦੋਂ ਉਸਨੂੰ ਸ਼ਬਦ ਸੁਣਨ ਦਾ ਸਮਾਂ ਮਿਲ ਜਾਵੇ, ਸ਼ਬਦ ਨਾਲ ਜੁੜਨ ਦਾ ਸਮਾਂ ਮਿਲ ਜਾਵੇ, ਕੀਰਤਨ ਦਾ ਭੋਜਨ ਉਸਨੂੰ ਮਿਲ ਜਾਵੇ। ਕੀਰਤਨ ਆਪਨੇ ਸਰਵਣ ਕੀਤਾ ਹੈ, ਗੁਰੂ ਸਵਾਰੇ ਕੀਰਤਨੀਆਂ ਨੇ ਬਹੁਤ ਰਸ ਨਾਲ ਕਬੀਰ ਸਾਹਿਬ ਜੀ ਦਾ ਸ਼ਬਦ ਆਪ ਨੂੰ ਗਾਇਨ ਕਰਵਾਇਆ ਕਰਕੇ ਸੁਣਾਇਆ, ਉਸਦਾ ਵਿਚਾਰ ਮੈਂ ਆਪ ਜੀ ਦੇ ਸਾਹਮਣੇ ਰੱਖਾਂ। ਸ਼ਬਦ ਦਾ ਕੇਂਦਰੀ ਭਾਵ ਹੈ ਇਹ ਰਖਵਾਦ ਨ ਕੀਜੈ ਰੇ ਮਨ, ਸੋਕਿਤ ਕਰ ਕਰ ਲੀਜੈ ਰੇ ਮਨ। ਹਿਰਖਵਾਦ ਹੁੰਦਾ ਗਿਲਾ, ਇਹ ਰਖਵਾਦ ਹਿਰਖਵਾਦ ਗਿਲਾ ਕਰਨਾ। ਹੇ ਮੇਰੇ ਮਨ, ਚੰਗੀ ਕਿਰਤ ਕਰ ਅਤੇ ਸੋ ਕਿਰਤ ਨਾਲ ਜੋ ਤੈਨੂੰ ਮਿਲ ਜਾਏ ਸ਼ੁਕਰ ਕਰ ਕਰਕੇ ਆਪਣੀ ਝੋਲੀ 'ਚ ਪਵਾ। ਮਨੁੱਖ ਦੇ ਜੀਵਨ ਵਿੱਚ ਦੋ ਰੁਚੀਆਂ ਹੋਣਗੀਆਂ, ਜਾਂ ਤਾਂ ਹਰ ਗੱਲ ਲਈ ਉਹ ਗਿਲਾ ਕਰੇਗਾ, ਇਨਕਾਰ ਕਰੀ ਜਾਏਗਾ, ਇਹ ਵੀ ਠੀਕ ਨਹੀਂ ਜੋ ਮਿਲਿਆ, ਇਹ ਵੀ ਠੀਕ ਨਹੀਂ, ਮੈਨੂੰ ਕੁਛ ਵੀ ਪਰਵਾਹ ਨਹੀਂ, ਹਰ ਗੱਲ 'ਚ ਨੁਕਸ ਕੱਢੀ ਜਾਏਗਾ। ਜਾਂ ਫਿਰ ਐਸਾ ਹੋਵੇਗਾ ਜੋ ਮਿਲ ਗਿਆ ਪ੍ਰਵਾਨ, ਕੁਛ ਐਸੇ ਨੇ ਜਿਨ੍ਹਾਂ ਨੇ ਕੰਡਿਆਂ ਨੂੰ ਹੀ ਪ੍ਰਵਾਨ ਕਰ ਲਏ। ਕਹਿੰਦੇ ਨੇ ਕੰਡੇ ਨਾ ਹੋਣ ਤਾਂ ਫੁੱਲ ਦੀ ਰਾਖੀ ਨਹੀਂ ਹੋ ਸਕਦੀ, ਕੰਡੇ ਬਹੁਤ ਜ਼ਰੂਰੀ ਨੇ, ਫੁੱਲ ਦਾ ਹਿੱਸਾ ਨੇ। ਕੁਛ ਐਸੇ ਨੇ ਜਿਹੜੇ ਫੁੱਲ ਵੀ ਪ੍ਰਵਾਨ ਨਹੀਂ ਕਰਦੇ, ਕਿਉਂਕਿ ਕਹਿੰਦੇ ਨੇ ਇਹਨਾਂ ਨਾਲ ਕੰਡੇ ਨੇ। ਭਾਈ ਸਾਹਿਬ, ਭਾਈ ਗੁਰਦਾਸ, ਉਹਨਾਂ ਨੂੰ ਐਸਾ ਬੰਦਾ ਕੋਈ ਜ਼ਰੂਰ ਮਿਲੇ। ਭਾਈ ਜੀ ਕਹਿੰਦੇ ਨੇ ਮੋਰ ਬੜਾ ਸੁੰਦਰ ਹੈ, ਇਸਦੇ ਪੰਖ ਬੜੇ ਸੁੰਦਰ ਨੇ, ਬੋਲਦਾ ਬੜਾ ਸੋਹਣਾ, ਪਰ ਗਿਲੇ ਨਾਲ ਭਰਿਆ ਬੰਦਾ, ਕਹਿਣ ਲੱਗਾ ਪੈਰਾਂ ਵੱਲ ਨਹੀਂ ਵੇਖਿਆ। ਆਹੋ ਸਤਨਾ, ਕੀ ਕਰਾਂ ਇਹਦੇ ਖੰਭਾਂ ਨੂੰ, ਕਿਸ ਕੰਮ ਨੇ ਇਹਦੇ ਬੋਲ, ਪੈਰ ਤੇ ਕਿਸੇ ਕੰਮ ਦੇ, ਵੇਖਣ ਲਈ ਮਨ ਨਹੀਂ ਕਰਦਾ। ਭਾਈ ਸਾਹਿਬ ਕਹਿੰਦੇ ਨੇ ਪਰ ਹੈਰਾਨੀ ਦੀ ਗੱਲ ਹੈ, ਤੇਰੀ ਨਜ਼ਰ ਪੈਰਾਂ 'ਤੇ ਕਿਉਂ ਗਈ, ਉਸ 'ਤੇ ਪੰਖਾਂ ਨੂੰ ਕਿਉਂ ਨਹੀਂ ਤੱਕਦਾ, ਇਹਦੇ ਮਤਲਬ ਤੇਰੇ ਅੰਦਰ ਕੋਝ ਛੁਪਿਆ ਹੋਏ, ਤੇਰੇ ਅੰਦਰ ਗੁਣਾਂ ਭਰੇ ਪਏ ਨੇ, ਤੇਰਾ ਧਿਆਨ ਪੈਰਾਂ ਵੱਲ ਹੀ ਗਿਆ। ਜੈਸੇ ਨੈਣ ਬੈਨ ਪੰਖ ਸੁੰਦਰ ਸਰਬੰਗ ਮੋਰ, ਤੰਗ ਹੈ ਪੱਗ ਔਰ ਦੇਖ ਦੋਖ ਨਾ ਵਿਚਾਰੀ, ਸੁੰਦਰ ਸੁਗੰਧ ਅਤ ਕੋਮਲ ਕਮਲ ਜੈਸੇ, ਕੰਟਕ ਬਲੋਕ ਨਾਹੇ ਅਵਗਣ ਉਰਧਾਰੀ ਹੈ। ਬੜਾ ਸੁੰਦਰ ਇੱਕ ਫੁੱਲ ਵੇਖੇ, ਫੁੱਲ ਵੇਖੇ, ਇਸਦੇ ਰੰਗ ਨੇ ਸੁੰਦਰ, ਸੁਗੰਧੀ ਹੈ, ਕਿ ਇਹ ਫੁੱਲ ਵੇਖ, ਕਹਿਣ ਲੱਗਾ ਨਾਲ ਕੰਡੇ ਵੀ ਤੇ ਹੈ। ਭਾਈ ਸਾਹਿਬ ਕਹਿੰਦੇ ਨੇ ਤੂੰ ਕੰਡਿਆਂ ਨਾਲ ਜ਼ਰੂਰ ਆਪਣੇ ਹੱਥ ਪੱਛਣੇ, ਤੂੰ ਫੁੱਲ ਕਿਉਂ ਨਹੀਂ ਵੇਖਦਾ, ਦੂਰੋਂ ਹੀ ਸੁਗੰਧੀ ਲੈ। ਪਰ ਨਹੀਂ, ਜਿਸ ਮਨੁੱਖ ਦੇ ਅੰਦਰ ਕੰਡੇ ਭਰੇ ਪਏ ਨੇ ਉਹ ਕੰਡਿਆਂ ਵੱਲ ਹੀ ਜਾਵੇਗਾ। ਜਿਸ ਗੱਲ ਵੱਲ ਮੈਂ ਖਿੱਚਿਆ ਜਾ ਰਿਹਾ ਨਾ, ਸਮਝ ਲੈਣਾ ਉਹ ਖਿੱਚ ਮੇਰੇ ਅੰਦਰ ਭਰੀ ਪਈ ਹੈ। ਜੇਕਰ ਅੰਦਰ ਉਹ ਖਿੱਚ ਨਾ ਹੋਵੇ, ਹੁਣ ਬਦੀ ਵੱਲ ਮਨੁੱਖ ਕਿਉਂ ਖਿੱਚਿਆ ਜਾਏਗਾ, ਅੰਦਰ ਬਦੀ, ਬਦੀ ਦੀਆਂ ਗੱਲਾਂ ਕਿਉਂ ਕਰੇਗਾ, ਅੰਦਰ ਪਈ ਹੈ, ਕਿਤੋਂ ਬਾਹਰੋਂ ਤਾਂ ਨਹੀਂ ਆਉਂਦੀ, ਉੱਥੇ ਤਾਲਮੇਲ ਬੈਠ ਜਾਏ। ਕੁਛ ਬੰਦੇ ਐਸੇ ਨੇ ਜਿਨ੍ਹਾਂ ਦਾ ਤਾਲਮੇਲ ਬਹਿੰਦਾ ਹੀ ਕੰਡਿਆਂ ਨਾਲ, ਫੁੱਲਾਂ ਨਾਲ ਬੈਠਦਾ ਹੀ ਕੋਈ ਨਹੀਂ। ਕੰਟਕ ਬੇਲੋਕ ਨਾ ਹੀ ਅਵਗਣ ਉਰਧਾਰੀਏ, ਤੀਸਰਾ ਪ੍ਰਮਾਣ ਦਿੰਦੇ। ਜੈਸੇ ਅੰਮ੍ਰਿਤ ਫਲ ਮਿਸ਼ਟ ਗੁਣਾਦ ਸਵਾਦ, ਬੀਜ ਕਰਵਾਈ ਕੇ ਬੁਰਾਈ ਨਾ ਸੁਮਾਰੀ ਹੈ। ਕਿਸੇ ਨੇ ਕਿਹਾ ਅੰਬ ਦਾ ਫਲ ਬੜਾ ਮਿੱਠਾ, ਕਹਿਣ ਲੱਗਾ ਪਰ ਗਿਟਕ ਤੇ ਕਿਸੇ ਕੰਮ ਦੀ ਨਹੀਂ, ਉੱਤੇ ਉੱਤੇ ਥੋੜ੍ਹਾ ਅੰਬ ਹੋ ਗਿਆ ਵਿੱਚ, ਇੰਨੀ ਗਿਟਕ ਉਹ ਕੜਵੀ ਬੇਕਾਰ। ਭਾਈ ਸਾਹਿਬ ਕਹਿੰਦੇ ਨੇ ਤੈਨੂੰ ਗਿਟਕ ਹੀ ਨਜ਼ਰ ਆਈ, ਇਹ ਸੁੱਟ ਦੇ ਤੂੰ ਅੰਬ ਖਾ, ਪੈਸੇ ਗੁਰ ਗਿਆਨ ਦਾਨ ਸਭਨ ਤੇ ਮੰਗ ਲਈ ਜਾ। ਕਿਸੇ ਬੰਦੇ ਵਿੱਚ ਵੇਖਿਆ ਤੂੰ, ਇੱਕ ਅਵਗਣ ਹੋ ਸਕਦਾ ਹਜ਼ਾਰ ਗੁਣ ਹੋਵੇ, ਤੂੰ ਗੁਣ ਤੇ ਵੇਖਿਆ ਨਹੀਂ, ਤੂੰ ਅਵਗਣਾਂ ਦਾ ਗਾਹਕ। ਜਿਸ ਬੰਦੇ ਨੂੰ ਅਵਗਣ ਹੀ ਨਜ਼ਰ ਆ ਰਹੇ ਨੇ, ਸਮਝ ਲੈਣਾ ਆਪਣਾ ਪ੍ਰਤੀਬਿੰਬ ਨਜ਼ਰ ਆ ਰਿਹਾ, ਦੂਸਰੇ ਦਾ ਕੋਈ ਨਹੀਂ। ਅਵਗਣ ਯਾਰਾ ਹਰ ਥਾਂ ਤੇ ਅਵਗਣ ਵੇਖ ਲਵੇਗਾ, ਪਰ ਗੁਣਾਂ ਵਾਲਾ ਗੁਣ ਲੱਭੇਗਾ। ਸਾਹਿਬ ਜੀ ਕਹਿੰਦੇ ਨੇ ਤੂੰ ਦ੍ਰਿਸ਼ਟੀ ਐਸੀ ਬਣਾ। ਭਾਈ ਸਾਹਿਬ ਫਰਮਾ ਰਹੇ ਨੇ ਪੈਸੇ ਗੁਰ ਗਿਆਨ ਦਾਨ ਸਭਨ ਤੇ ਮੰਗ ਲਈ ਜਾ। ਬੰਦਨਾ ਸਗਲ ਭੂਤ ਨਿੰਦਾ ਨਾ ਤੁਕਾਰ। ਇੱਕ ਹੱਡ ਬੀਤੀ ਵਾਰਤਾ ਮੈਨੂੰ ਯਾਦ ਆਉਂਦੀ। ਰੱਬੀ ਰੰਗ ਵਿੱਚ ਮਸਤ ਰਤੇ ਹੋਏ ਇੱਕ ਸੱਜਣ ਸਾਲ ਬਾਅਦ ਜਾਂਦੇ ਸਨ ਇੱਕ ਨਗਰ ਵਿੱਚ, ਕਥਾ ਕਰਨੀ ਥੋੜ੍ਹਾ ਸਮਾਂ। ਅਤੇ ਇੱਕ ਮਾਤਾ ਬੜਾ ਆਦਰ ਕਰਦੀ, ਸਾਲ ਭਰ ਉਹਨੇ ਰੋਂਦੀ ਰਹਿਣ, ਅਸੀਂ ਕਦੋਂ ਆਉਣ। ਅਤੇ ਚਾਰ ਦਿਨ ਉਹ ਠਹਿਰਦੇ ਸਨ, ਚਾਰ ਦਿਨ ਵੀ ਰੋਂਦੀ ਰਹਿਣ। ਇੱਕ ਦਿਨ ਕਹਿਣ ਲੱਗੇ, ਮਾਤਾ ਚਾਰ ਦਿਨ ਮੈਂ ਠਹਿਰਨਾ ਅਤੇ ਉਹ ਵੀ ਤੂੰ ਰੋਂਦੀ ਰਹਿੰਦੀ। ਕਹਿਣ ਲੱਗੀ, ਪਹਿਲਾਂ ਤਾਂ ਰੋਂਦੀ ਰਹਿੰਦੀ ਹਾਂ, ਤੁਸੀਂ ਕਦੋਂ ਆਵੋ। ਅਤੇ ਕਹਿਣ ਲੱਗੇ, ਜਿੰਨਾ ਚਿਰ ਮੈਂ ਠਹਿਰਨਾ ਉਨਾ ਚਿਰ ਤਾਂ ਹੱਸਿਆ ਕਰ। ਕਹਿਣ ਲੱਗੀ, ਫਿਰ ਮੈਂ ਰੋਂਦੀ ਹਾਂ, ਹੁਣ ਤੁਸੀਂ ਤੁਰ ਜਾਓਗੇ। ਆਖੋ ਸਤਨਾ। ਕਹਿਣ ਲੱਗੇ, ਤੇਰੇ ਜੀਵਨ 'ਚ ਹਾਸਾ ਆ ਹੀ ਨਹੀਂ ਸਕਦਾ, ਇਹ ਰੋਣਾ ਹੀ ਰੋਣਾ। ਪਹਿਲੋਂ ਹੈ ਉਡੀਕ, ਮਗਰੋਂ ਹੈ ਇਹਨਾਂ ਚਲੇ ਜਾਣ। ਕੋਈ ਸੱਜਣ ਐਸੇ ਨੇ ਖੁਸ਼ੀ ਮਿਲ ਵੀ ਜਾਵੇ ਨਾ, ਉੱਥੇ ਕੋਈ ਸ਼ੁਕਰ ਨਹੀਂ। ਗਿਲੇ ਨਾਲ ਹੀ ਬੰਦਾ ਭਰਿਆ ਪਿਆ। ਸੁਖਮਨੀ ਸਾਹਿਬ ਵਿੱਚੋਂ ਇੱਕ ਸ਼ਬਦ ਪੜ੍ਹੋ ਸਾਹਿਬ, ਕਹਿੰਦੇ ਨੇ 10 ਵਸਤੂਆਂ ਮਿਲ ਗਈਆਂ, ਉਹ ਪੈ ਗਈਆਂ ਪਿੱਛੇ, ਭੁੱਲ ਗਈਆਂ, 11ਵੀਂ ਹੋਰ ਮੰਗ ਰਹੀ। 11ਵੀਂ ਨਹੀਂ ਮਿਲੀ ਤੇ 10 ਕੋਈ ਨਹੀਂ ਯਾਦ ਰਹਿ ਗਈ। 10ਾਂ ਲਈ ਸ਼ੁਕਰ ਕੋਈ ਨਹੀਂ, 11ਵੀਂ ਲਈ ਗਿਲਾ ਜ਼ਰੂਰ ਕਰ। ਤੂੰ ਮੈਨੂੰ ਇਹ ਇੱਕ ਵਸਤੂ ਨਹੀਂ ਦੇ ਰਿਹਾ ਹੈ ਨੰਕਾਰ। 10 ਵਸਤੂ ਲੈ ਪਾਛੈ ਪਾਵੈ, ਇੱਕ ਵਸਤ ਕਾਰਨ ਬਿਖੋਟ ਗਵਾਵੈ। ਬੇਖੋਟ ਦਾ ਅਰਥ ਹੁੰਦਾ ਇਤਬਾਰ, ਖੋਟ ਤੋਂ ਉਲਟ ਬੇਖੋਟ ਇਤਬਾਰ। 11ਵੀਂ ਨਹੀਂ ਮਿਲੀ ਇਹ ਗਿਲਾ ਕਰਦਾ ਤੇ ਆਪਣਾ ਇਤਬਾਰ ਗਵਾ ਬੈਠਦਾ। ਏਕ ਵਸਤ ਕਾਰਨ ਬੇਖੋਟ ਗਵਾਵੈ, ਏਕ ਵੀ ਨਾ ਦੇ 10 ਵੀ ਹਿਰ ਲੇ, ਪਹੁ ਮੂੜਾ ਕਹੋ ਕਾਹੇ ਕਰੇ। ਜਿਸ ਠਾਕਰ ਸਿਉ ਨਾਹੀ ਚਾਰਾ, ਤਾਂ ਕਹੋ ਕੀਜੈ ਸਦ ਨਮਸਕਾਰਾ। ਸਾਹਿਬ ਕਹਿੰਦੇ ਨੇ, ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁਰ ਉਸਕਾ ਵਿਸ਼ਵਾਸ ਨਾ ਹੋਵੈ। ਜਿਸ ਕੀ ਬਸਤ ਆਗੈ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਥੈ। ਉਸ ਤੇ ਚੌ ਗੁਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਜੇ ਤੇਰਾ ਇੱਕ ਪੈਰ ਦੁਖ ਰਿਹਾ, ਬਾਕੀ ਸਾਰੇ ਅੰਗ ਤੇ ਠੀਕ ਨੇ, ਸ਼ੁਕਰ ਕਰ ਨੰਕਾਰ ਦਾ। ਇੱਕ ਦਾੜ ਦਰਦ ਹੋ ਰਹੀ ਹੈ, ਬਾਕੀ ਤੇ ਸਾਰਾ ਸਰੀਰ ਠੀਕ ਹੈ, ਸ਼ੁਕਰ ਕਰ। ਥੋੜਾ ਨੁਕਸਾਨ ਹੋਇਆ, ਬਾਕੀ ਸਭ ਕੁਛ ਤੇਰੇ ਕੋਲ ਹੈ, ਉਸਦਾ ਸ਼ੁਕਰ ਕਰ। ਨੰਕਾਰ ਤੇਰਾ ਸ਼ੁਕਰ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਨੂੰ ਸ਼ੁਕਰ ਕਰਨਾ ਸਿਖਾਇਆ। ਚਮਕੌਰ ਘੜੀ ਦਾ ਉਹ ਨਕਸ਼ਾ ਅੱਖਾਂ ਦੇ ਸਾਹਮਣੇ ਲਿਆ, ਗੁਰੂ ਪਾਤਸ਼ਾਹ ਦੇ ਲਖਤੇ ਜਗਤ ਸਾਹਿਬਜ਼ਾਦਾ ਅਜੀਤ ਸਿੰਘ ਜੀ, ਜੁਝਾਰ ਸਿੰਘ ਜੀ ਸੁੱਤੇ ਪਏ। ਕਹਿੰਦੇ ਨੇ, ਸੁੱਤਿਆਂ ਦੇ ਸਰਹਾਣੇ ਜਾ ਕੇ ਬੈਠ ਗਏ। ਕਹਿਣ ਲੱਗੇ, ਨੰਕਾਰ ਕੱਲ੍ਹ ਮੈਂ ਇੱਥੋਂ ਸੁਰਖਰੂ ਹੋ ਕੇ ਜਾਵਾਂਗਾ, ਮੈਂ ਤੇਰਾ ਸ਼ੁਕਰ ਕਰਾਂਗਾ ਕੱਲ੍ਹ। ਇਸ ਵਾਸਤੇ ਸ਼ੁਕਰ ਕਰਾਂਗਾ, ਕੱਲ੍ਹ 4 ਸਨ ਅਤੇ ਅੱਜ 2 ਨੇ, ਸਵੇਰੇ ਇਹਨਾਂ ਵੀ ਨਹੀਂ ਰਹਿਣਾ। ਸ਼ੁਕਰ ਕਰਾਂਗਾ, ਤੇਰੀ ਅਮਾਨਤ ਤੇਰੇ ਪਾਸ ਪਹੁੰਚ ਜਾਏਗੀ। ਦੀਨੇ ਕਾਂਗੜ ਬੈਠੇ ਸਨ ਪਾਤਸ਼ਾਹ, ਮਾਹੀ ਹਕਾਰੇ ਨੇ ਆ ਕੇ ਖਬਰ ਦਿੱਤੀ। ਕਹਿਣ ਲੱਗਾ, ਗੁਰਦੇਵ ਜ਼ੁਬਾਨ ਛੋਟੀ ਹੈ, ਗੱਲ ਬਹੁਤ ਵੱਡੀ, ਜਿਗਰ ਪਾਟ ਰਿਹਾ, ਮੈਂ ਕਿਵੇਂ ਕਹਾਂ। ਜ਼ਾਲਮਾਂ ਨੇ ਜੋ ਜ਼ੁਲਮ ਕੀਤਾ, ਤੁਹਾਡੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ। ਅੱਗੇ ਹੱਥ ਜੁੜ ਗਏ ਗੁਰੂ ਗੋਬਿੰਦ ਸਿੰਘ ਸਾਹਿਬ ਦੇ, ਨੰਕਾਰ ਨਾਲ ਗੱਲ ਕਰ ਰਹੇ ਨੇ। ਕਹਿੰਦੇ ਨੇ, ਪਾਤਸ਼ਾਹ ਤੇਰਾ ਲੱਖ ਲੱਖ ਧੰਨਵਾਦ, ਤੂੰ ਜੋ ਮੈਨੂੰ ਅਮਾਨਤ ਦਿੱਤੀ ਸੀ ਉਹ ਤੇਰੇ ਤੱਕ ਪਹੁੰਚ ਗਈ, ਮੇਰਾ ਮੂੰਹ ਤੇਰੇ ਵੱਲੋਂ ਸੁਰਖਰੂ ਹੈ। ਇੱਕ ਵਾਰ ਆਖੋ ਸਤਨਾ, ਮੈਂ ਸੁਰਖਰੂ ਹੋ ਗਿਆ। ਸ਼ੁਕਰ ਹੈ, ਤੂੰ ਹੀ ਦਾਤ ਦਿੱਤੀ ਸੀ, ਤੇਰੇ ਤੱਕ ਜਾ ਪਹੁੰਚੀ ਹੈ। ਪਰ ਐਸੇ ਵੀ ਸੱਜਣ ਹੈ, ਪੁੱਤਰ ਕੋਲ ਨੇ ਤੇ ਤਾਂ ਵੀ ਉਹ ਦੁਖੀ ਨੇ, ਜਿਨ੍ਹਾਂ ਦੇ ਕੋਲ ਨਹੀਂ ਉਹ ਤਾਂ ਵੀ ਦੁਖੀ ਨੇ, ਤਨ ਕੋਲ ਹੈ ਉਹ ਤਾਂ ਵੀ ਦੁਖੀ, ਗਿਲੇ ਨਾਲ ਭਰੇ ਹੈ, ਨਹੀਂ ਹੈ ਉਹ ਤਾਂ ਵੀ ਦੁਖੀ ਹੈ, ਸਰੀਰ ਅਰੋਗ ਹੈ ਤਾਂ ਵੀ ਦੁਖੀ ਹੈ, ਰੋਗੀ ਹੈ ਉਹ ਤਾਂ ਵੀ ਦੁਖੀ ਹੈ। ਐਸਾ ਬੰਦਾ ਸੁਖੀ ਕਦੋਂ ਹੋਵੇਗਾ? ਜਿਹੜਾ ਮਨੁੱਖ ਸ਼ੁਕਰ ਨਾਲ ਭਰ ਜਾਏਗਾ ਆਨੰਦ ਨਾਲ ਭਰ ਜਾਏਗਾ, ਜਿਹੜਾ ਗਿਲੇ ਨਾਲ ਭਰੇਗਾ ਉਹ ਦੁੱਖ ਨਾਲ ਭਰ ਜਾਏਗਾ। ਪਹਿਲੀ ਗੱਲ ਹਰ ਥਾਂ 'ਤੇ ਇਹ ਸੋਚਣਾ ਕਿ ਗੁਣਾ ਮੇਰਾ, ਦੋਸ਼ ਮੇਰਾ, ਜੇ ਕੁਛ ਮੈਨੂੰ ਨਹੀਂ ਮਿਲਿਆ ਤਾਂ ਗੁਣਾ ਦੂਸਰੇ ਦਾ ਨਹੀਂ, ਮੈਂ ਸਯੋਗੀ। ਪਰਮਾਤਮਾ, ਜੋ ਤੂੰ ਮੈਨੂੰ ਨਹੀਂ ਦਿੱਤਾ ਮੈਂ ਉਸ 'ਤੇ ਯੋਗ ਨਹੀਂ, ਜਿਸ 'ਤੇ ਯੋਗ ਤਾਂ ਮੈਨੂੰ ਦੇ ਦਿੱਤਾ ਹੈ, ਮੈਂ ਹਾਂ ਇਸ ਯੋਗ। ਈਰਾਨ ਦੇ ਇੱਕ ਸਾਧੂ ਜਾ ਰਹੇ ਸਨ ਅਤੇ ਆਮ ਚੁਬਾਰਿਆਂ ਦੇ ਵਿੱਚ ਉੱਪਰਲੇ ਕੋਠਿਆਂ 'ਚ ਇੰਜ ਹੋਣਾ, ਲੋਕਾਂ ਰਾਖ ਭਰ ਕੇ ਰੱਖਣ ਅਤੇ ਉਹ ਸਵਾਹ ਨੂੰ ਸਮਾਂ ਪੈਣ 'ਤੇ ਥੱਲੇ ਸੁੱਟ ਦੇਣ। ਐਸਾ ਹੁੰਦਾ ਸਭਿਆ ਦੇਸ਼ 'ਚ, ਐਸਾ ਨਹੀਂ ਕਰਦੇ। ਉਹ ਚਾਹੁੰਦੇ ਨੇ ਕੂੜਾ ਕਰਕਟ ਉਸ ਥਾਂ 'ਤੇ ਸੁੱਟੋ ਜਿੱਥੇ ਨੀਅਤ ਕੀਤਾ। ਪਰ ਕੁਛ ਐਸੇ ਵੀ ਨੇ ਜਿਹੜੇ ਵੇਖਦੇ ਹੀ ਨਹੀਂ ਅੱਗਾ ਪਿੱਛਾ। ਕਿਸੇ ਬੀਬੀ ਨੇ ਰਾਖ ਉਲਟਾਈ ਤੇ ਇਹਦੇ ਸਿਰ 'ਚ ਆ ਪਈ। ਉੱਥੇ ਖਲੋ ਕੇ ਕਹਿੰਦਾ, ਨੰਕਾਰ ਗੁਣਾਂ ਤੇ ਮੇਰੇ ਇੰਨੇ ਨੇ, ਮੇਰੇ ਸਿਰ ਵਿੱਚ ਅੱਗ ਪੈਣੀ ਚਾਹੀਦੀ।
ਪਰ ਰਾਸ ਹੀ ਪਈ ਹੈ ਤੇਰਾ ਧਨਵਾਦ ਹੈ, ਸਵਾਹ ਪੈ ਗਈ, ਛੁਟਕਾਰਾ ਹੋ ਗਿਆ, ਅੱਗ ਪੈਣੀ ਚਾਹੀਦੀ। ਗੁਰਦੇਵ ਕਹਿੰਦੇ ਨੇ ਦੱਤਾ ਦੋਸ ਨਾ ਦੀਜੈ ਕਿਸ ਹੈ, ਦੋਸ ਕਰਮ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਣਾ। ਪਹਿਲੀ ਗੱਲ ਕਿਸੇ ਨੂੰ ਦੋਸ਼ ਦੇਣਾ ਛੱਡ ਦੇ, ਇਹ ਗੱਲ ਮਨ ਚੋਂ ਕੱਢ ਦੇ ਕਿ ਮੇਰੀ ਪਰੇਸ਼ਾਨੀ ਦਾ ਕਾਰਨ ਕੋਈ ਹੈ ਨਹੀਂ, ਕੋਈ ਨਹੀਂ, ਆਪਣੀ ਪਰੇਸ਼ਾਨੀ ਦਾ ਕਾਰਨ ਮੈਂ ਆਪ ਹਾਂ। ਜੋ ਮੈਂ ਬੀਜਿਆ ਉਹ ਮੈਂ ਵੱਢ ਰਿਹਾ, ਜੋ ਮੈਂ ਕੀਤਾ ਉਹ ਮੈਂ ਭੁਗਤ ਰਿਹਾ, ਜੋ ਮੈਂ ਕੀਆ ਸੋ ਮੈਂ ਪਾਇਆ, ਮੈਂ ਉਹ ਪਾਇਆ, ਜੋ ਮੇਰਾ ਸੁਭਾਅ ਬਣਿਆ ਮੈਂ ਆਪ ਕੀਤਾ, ਜੋ ਮੈਂ ਫਲ ਖਾ ਰਿਹਾ ਮੈਂ ਆਪ ਕੀਤਾ, ਮੇਰੀ ਪਰੇਸ਼ਾਨੀ ਦਾ ਕਾਰਨ ਦੂਸਰਾ ਕੋਈ। ਜੇ ਦੂਸਰਾ ਹੈ ਨਾ, ਫਿਰ ਅਸੀਂ ਸੈਂਕੜੇ ਜਨਮ ਲੈਂਦੇ ਰਹਾਂਗੇ, ਸਾਨੂੰ ਸੁੱਖ ਮਿਲਣਾ ਹੈ, ਕਿਉਂਕਿ ਦੂਸਰਾ ਪਰੇਸ਼ਾਨ ਸਾਨੂੰ ਕਰਦਾ ਹੀ ਰਹੇਗਾ। ਨਹੀਂ, ਮੈਂ ਆਪਣੀ ਪਰੇਸ਼ਾਨੀ ਦਾ ਕਾਰਨ ਆਪ ਹਾਂ, ਸ਼ਾਂਤ ਹੋਣਾ ਮੈਂ ਆਪ, ਮੈਂ ਸੁੱਖ ਮੰਨਣਾ ਆਪ, ਆਨੰਦਿਤ ਹੋਣਾ ਆਪ, ਤੇ ਸੂਤਰ ਇੱਕ ਹੀ ਹੈ, ਉਹ ਇਹ ਕਿ ਸ਼ੁਕਰ ਨਾਲ ਭਰ ਗਿਆ। ਕੋਈ ਦੁੱਖ ਵੀ ਦੇ ਰਿਹਾ ਤੇ ਸ਼ੁਕਰ ਨਾਲ ਝੋਲੀ ਵਿੱਚ ਪਾਉਣ ਦੀ ਜਾਚ ਸਿੱਖ। ਜੇਕਰ ਉਹ ਝੋਲੀ ਵਿੱਚ ਪਵਾ ਲਿਆ ਨਾ, ਉਹ ਦੁੱਖ ਵੀ ਤੇਰੇ ਤੱਕ ਆਉਂਦਿਆਂ ਸੁੱਖ ਬਣ ਜਾਏਗਾ। ਆਪ ਨੂੰ ਪਤਾ ਮਹਾਂਪੁਰਖਾਂ ਦੇ ਥੱਲੇ ਅੰਗਿਆਰ ਵਿਛਾਏਗਾ, ਕਹਿਣ ਲੱਗੇ ਤੁਰੋ ਇਹਨਾਂ ਦੇ ਉੱਤੇ। ਕਹਿੰਦੇ ਨੇ ਇਬਰਾਹੀਮ ਤੁਰਿਆ ਤੇ ਉਹ ਅੰਗਿਆਰ ਫੁੱਲ ਬਣ ਗਿਆ। ਇਹ ਕਹਾਣੀ ਪੜ੍ਹ ਕੇ ਵਾਕਿਆ ਇੰਜ ਸਮਝ ਵਿੱਚ ਆਉਂਦਾ, ਜਿਨ੍ਹਾਂ ਨੇ ਉਹਦਾ ਦਿੱਤਾ ਦੁੱਖ ਵੀ ਮੰਨ ਲਿਆ, ਉਹਨਾਂ ਲਈ ਅੰਗਿਆਰ ਵੀ ਫੁੱਲ ਬਣ ਜਾਣਦੇ। ਪਰ ਐਸੇ ਸੱਜਣ ਵੀ ਸੰਸਾਰ ਵਿੱਚ ਆਏ ਨੇ, ਉਹਨਾਂ ਦੇ ਥੱਲੇ ਫੁੱਲ ਵਿਛਾ ਦੇ, ਉਹਨਾਂ ਨੂੰ ਅੰਗਿਆਰ ਜਾਪਦੇ ਪਏ, ਉਹਨਾਂ ਨੂੰ ਫੁੱਲ ਵੀ ਫੁੱਲ ਨਹੀਂ ਭਾਸਦੇ, ਤੱਤੀਆਂ ਤਵੀਆਂ ਵੀ ਇੱਥੇ ਰਣਜੀਤ ਨਗਾਰੇ ਬਣ ਗਏ। ਉਹਨਾਂ ਉੱਤੇ ਬਹਿ ਕੇ ਵੀ ਇਹ ਕੌਮ ਵਾਸਤੇ ਕੋਈ ਭਲਾ ਸੋਚ ਜਾਂਦਾ, ਇੱਥੇ ਆਰਿਆਂ ਦੇ ਥੱਲੇ ਬਹਿ ਕੇ ਵੀ ਆਨੰਦ ਮੰਨਣਾ ਆਉਂਦਾ। ਭਾਈ ਮਤੀ ਦਾਸ ਨੂੰ ਕਿਹਾ ਗਿਆ, ਜੇ ਤੇ ਰਹੋ ਗੁਰੂ ਤੇਗ ਬਹਾਦਰ ਸਾਹਿਬ ਦੇ ਭਾਣੇ ਵਿੱਚ ਤੇ ਸਿਰ ਤੇ ਆਰਾ, ਜੇ ਰਹੋ ਸਾਡੇ ਭਾਣੇ ਵਿੱਚ ਤੇ ਸੰਸਾਰ ਦੇ ਸਾਰੇ ਸੁੱਖ। ਭਾਈ ਸਾਹਿਬ ਬੜੇ ਸਿਆਣੇ ਸਨ, ਔਰ ਆਪ ਨੂੰ ਗਿਆਤ ਹੋਵੇਗਾ ਜਾਤੀ ਦੇ ਬ੍ਰਾਹਮਣ ਸਨ। ਜਾਤ ਪਾਤ ਦੀ ਗੁਰਮਤ ਵਿੱਚ ਕੋਈ ਵਿਸ਼ੇਸ਼ਤਾ ਨਹੀਂ, ਇਹ ਸਿਰਫ ਵਾਸੀ ਵਾਸਤੇ ਮੈਂ ਬੇਨਤੀ ਕੀਤੀ। ਗੰਗੂ ਵੀ ਬ੍ਰਾਹਮਣ ਸੀ, ਉਸਦੇ ਕਰਮ ਬੜੇ ਮਾੜੇ, ਭਾਈ ਮਤੀ ਦਾਸ ਵੀ ਬ੍ਰਾਹਮਣ ਹੈ ਪਰ ਕਰਮ ਬਹੁਤ ਚੰਗੇ ਇਸ ਤੇ। ਕਹਿਣ ਲੱਗਾ ਸੱਜਣੋ, ਫੈਸਲਾ ਉਹ ਕਰ ਸਕਦਾ ਜਿਸ ਨੇ ਦੋਵੇਂ ਸਵਾਦ ਮਾਣੇ। ਦੁਨੀਆਂ ਦੇ ਸੁੱਖ ਸਵਾਦ ਤੇ ਮੈਂ ਵੇਖੇ ਨੇ, ਪਰ ਆਰੇ ਦਾ ਸਵਾਦ ਮੈਂ ਅੱਜ ਤੱਕ ਨਹੀਂ ਵੇਖਿਆ। ਹਾਂ, ਥੋੜ੍ਹੇ ਜਿਹੇ ਇੱਕ ਦੋ ਚੀਰ ਮੇਰੇ ਸਿਰ ਵਿੱਚ ਪਾਓ, ਫਿਰ ਮੈਂ ਇਹ ਚੁਣ ਸਕਾਂ ਕਿ ਆਰਾ ਠੀਕ ਹੈ ਕਿ ਤੁਹਾਡੇ ਸੁੱਖ ਠੀਕ ਹੈ। ਕਹਿੰਦੇ ਨੇ ਜਦੋਂ ਆਰੇ ਨਾਲ ਥੋੜ੍ਹੇ ਉਹਨਾਂ ਚੀਰ ਇੱਕ ਦੋ ਪਾਏ ਕਿ ਹੁਣ ਕਹੇਗਾ ਬਸ ਕਰ ਦਿਓ। ਕਹਿਣ ਲੱਗਾ, ਮੈਨੂੰ ਛੇਤੀ ਛੇਤੀ ਚੀਰੋ, ਮੈਨੂੰ ਬਹੁਤ ਆਨੰਦ ਆ ਰਿਹਾ, ਸ਼ੁਕਰ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ, ਪਾਤਸ਼ਾਹ ਤੁਹਾਡਾ ਲੱਖ ਲੱਖ ਧੰਨਵਾਦ, ਮੇਰੇ ਸਿਰ 'ਤੇ ਆਰਾ ਹੋਇਆ। ਜਿਵੇਂ ਅੱਜ ਤੁਸੀਂ ਮਿਹਰ ਦੀ ਨਜ਼ਰ ਨਾਲ ਤੱਕ ਰਹੇ ਹੋ, ਅੱਜ ਤੱਕ ਕਦੀ ਨਹੀਂ ਇੰਨੀ ਕਿਰਪਾ ਕੀਤੀ। ਆਖੋ ਸਤਨਾਮ, ਅੱਜ ਤੇ ਮੇਰਾ ਹੀ ਬਰਸ ਗਈ, ਅੱਜ ਤੇ ਤੁਸੀਂ ਮੇਰੇ ਵੱਲ ਬੜੇ ਹੀ ਪਿਆਰ ਨਾਲ ਵੇਖ ਰਹੇ ਹੋ। ਕਹਿਣ ਲੱਗਾ, ਆਰਾ ਚੰਗਾ ਲੱਗਦਾ, ਮੇਰੇ ਸਿਰ 'ਤੇ ਆਰਾ ਫੇਰੋ। ਇਹ ਐਸਾ ਮਨ ਹੈ ਜਿਹੜਾ ਦੁੱਖ ਨੂੰ ਸੁੱਖ ਬਣਾ ਲਵੇਗਾ। ਕਬੀਰ ਸਾਹਿਬ ਜੀ ਕਹਿ ਰਹੇ ਨੇ, ਹੇ ਲੰਕਾ, ਜੇ ਮੈਨੂੰ ਕਦੀ ਸ਼ੁਕਰ ਕਰਨਾ ਆ ਜਾਵੇ ਨਾ, ਫਿਰ ਦੁੱਖ ਸੁੱਖ ਮੈਂ ਤੇਰੀ ਦਾਤ ਸਮਝਾਂਗਾ। ਅਸੀਂ ਪਤਾ ਕੀ ਸਮਝਣੇ, ਜਦੋਂ ਸੁੱਖ ਆਉਂਦਾ ਉਹ ਤੇ ਸਮਝਣੇ ਆ ਸਾਡੀ ਮਿਹਨਤ ਹੈ, ਤੇ ਜਦੋਂ ਦੁੱਖ ਆਵੇ ਕਹਿੰਦੇ ਆ ਦੁਸ਼ਮਣਾਂ ਦੀ ਮਿਹਰਬਾਨੀ। ਆਖੋ ਸਤਨਾਮ, ਪਰ ਨਹੀਂ ਐਸਾ ਨਹੀਂ ਕਰਨਾ। ਦੁੱਖ ਆਵੇ ਤੇ ਰੱਬ ਦੀ ਦਾਤ, ਸੁੱਖ ਆਵੇ ਤੇ ਰੱਬ ਦੀ ਦਾਤ। ਸ਼ੁਕਰ ਨਾਲ ਭਰਿਆ ਮਨੁੱਖ ਆਪਣੇ ਜੀਵਨ ਵਿੱਚੋਂ ਦੁੱਖ ਗਵਾ ਲਵੇਗਾ। ਇੱਥੇ ਫਰਮਾ ਰਹੇ ਨੇ, ਕਾਹੂ ਦੀਨੈ ਪਾਠ ਪਟੰਬਰ, ਕਾਹੂ ਪਲੰਗ ਨਿਵਾਰਾ। ਕਿਸੇ ਥਾਂ ਤੇ ਤੇ ਐਸਾ ਹੋਇਆ, ਕਿਸੇ ਮਨੁੱਖ ਨੂੰ ਦੇ ਦਿੱਤੇ ਪਾਠਦਾਰ ਹੁੰਦਾ ਬਸਤਰ, ਪੱਟ ਅੰਬਰ ਰੇਸ਼ਮੀ ਬਸਤਰ, ਰੇਸ਼ਮ ਬਹੁਤ ਨਰਮ ਹੈ ਤੇ ਮਨੁੱਖ ਚਾਹੁੰਦਾ ਬਸਤਰ ਵੀ ਐਸਾ ਹੋਵੇ, ਬਹੁਤ ਹੀ ਨਰਮ ਹੋਵੇ। ਪਰ ਇਹਨੂੰ ਇਹ ਪਤਾ ਨਹੀਂ ਬਸਤਰ ਤੇ ਮੁੱਲ ਮਿਲ ਜਾਣਗੇ, ਨੀਂਦ ਰੱਬ ਦੀ ਦਾਤ। ਕਈ ਵਾਰੀ ਰੇਸ਼ਮੀ ਬਸਤਰ ਪਾ ਕੇ ਵੀ ਤੇ ਮਨੁੱਖ ਦੁਖੀ ਰਹਿੰਦਾ, ਸਾਰੀ ਰਾਤ ਪਾਸੇ ਮਾਰਦਿਆਂ ਲੰਘ ਜਾਂਦੀ ਹੈ। ਜੇ ਅੰਦਰ ਚਿੰਤਾ ਦੇ ਕੰਡੇ ਵਿਛੇ ਹੋਏ ਨੇ ਤੇ ਰੇਸ਼ਮੀ ਬਸਤਰ ਤੇ ਨੀਂਦਰ ਕਿਵੇਂ ਆ ਜਾਵੇਗੀ। ਪਰ ਦੇ ਦਿੱਤੇ ਨੇ ਕਿਤੇ ਤੂੰ ਪਾਠ ਪਟੰਬਰ, ਕਿਤੇ ਨਵਾਰੀ ਪਲੰਘ ਦਿੱਤੇ ਹੋਏ ਨੇ ਤੇ ਕਿਸੇ ਥਾਂ ਤੇ, ਕਾਹੂ ਗਰੀ ਗੋਦਰੀ ਨਾਹੀ ਕਾਹੂ ਖਾਨ ਭਰਾਰਾ। ਕਿਸੇ ਥਾਂ ਤੇ ਸੜੀ ਗਲੀ ਗੋਦਰੀ ਵੀ ਨਹੀਂ, ਵਿਚਾਰੇ ਜ਼ਮੀਨ ਤੇ ਹੀ ਸੌਂ ਰਹੇ। ਖਾਨਦਾਰ ਥਾ ਇੱਥੇ ਘਰ, ਕਹਿੰਦੇ ਨੇ ਕਿਤੇ ਪਰਾਲੀ ਵਿਛਾ ਕੇ ਲੋਕੀ ਸੁੱਤੇ ਹੋ। ਮੂੰਜੀ ਇੱਧਰ ਵੀ ਬਹੁਤ ਲੱਗਦੀ, ਜਦ ਮੈਂ ਤੁਹਾਡੇ ਇੱਧਰ ਆਇਆ ਤੇ ਮਲੇਸ਼ੀਆ ਵਿੱਚ ਮੂੰਜੀ ਲੱਗ ਰਹੀ। ਚਾਵਲ ਬੀਜੇ ਜਾ ਰਹੇ ਸਨ ਸਾਡੇ ਪੰਜਾਬ ਵਿੱਚ ਤੇ ਬਹੁਤ ਹੀ ਜ਼ਿਆਦਾ। ਫਿਰ ਐਸਾ ਅੱਖਾਂ ਨਾਲ ਮੈਂ ਆਪ ਦੇਖਿਆ ਜਿਹੜੇ ਬਹੁਤ ਗਰੀਬ ਸਨ ਨਾ, ਜਿਹਨਾਂ ਕੋਲ ਕੱਪੜਾ ਵੀ ਨਹੀਂ ਸੀ, ਮੰਜੇ ਨਹੀਂ, ਉਹਨਾਂ ਨੇ ਪਰਾਲੀ ਥੱਲੇ ਵਿਛਾ ਲਿਆ। ਥੋੜ੍ਹਾ ਨਰਮ ਹੋ ਜਾਂਦਾ ਨਾ ਸਿਲਸਿਲਾ ਉਸ ਨਾਲ, ਉਹ ਪਰਾਲੀ ਦੇ ਉੱਤੇ ਹੀ ਸੌਂ ਜਾਂਦਾ। ਕਈਆਂ ਕੋਲ ਤੇ ਉੱਪਰ ਲੈਣ ਵਾਸਤੇ ਵੀ ਨਹੀਂ, ਉਹਨਾਂ ਨੇ ਪਰਾਲੀ ਦੀ ਇੱਕ ਦਰੀ ਉੱਲ ਲੈਣੀ, ਉਹ ਹੀ ਉੱਤੇ ਲੈ ਕੇ ਹੇਠਾਂ ਉੱਤੇ ਪਰਾਲੀ ਲੈ ਕੇ ਸੁੱਤੇ ਰਹਿਣਾ। ਕਿਤੇ ਘਰਾਂ ਦੇ ਵਿੱਚ ਪਰਾਲੀ ਪਈ ਹੋਈ, ਹੇ ਨੰਕਾਰ ਕਿਤੇ ਨਵਾਰੀ ਪੰਗ ਪਏ ਹੋਏ ਨੇ, ਪਰ ਹੇ ਮੇਰੇ ਮਨ ਤੂੰ ਪਰਾਲੀ ਜੇ ਤੈਨੂੰ ਮਿਲੇ ਥੱਲੇ ਸੌਣ ਵਾਸਤੇ ਤੇ ਜ਼ਿਲਾ ਨਾ ਕਰ। ਜੇ ਤੂੰ ਰੱਬ ਦੀ ਦਾਤ ਸਮਝੇ ਨਾ ਇਸ ਨੂੰ, ਉੱਥੇ ਵੀ ਤੂੰ ਆਨੰਦ ਮਾਣ ਸਕਣਾ, ਤੇ ਜੇ ਰੱਬ ਦੀ ਦਾਤ ਨਾ ਸਮਝੀ ਫਿਰ ਬੰਦਾ ਨਵਾਰੀ ਪਲੰਗ ਤੇ ਪਿਆ ਹੋਇਆ ਤੇ ਰੱਬ ਨੂੰ ਗਾਲੀ ਦੇ ਰਿਹਾ, ਆਖੋ ਸਤਨਾ। ਰੇਸ਼ਮੀ ਬਸਤਰਾਂ ਤੇ ਪਿਆ ਹੋਇਆ ਤੇ ਰੱਬ ਤੇ ਜ਼ਿਲੇ ਕਰ ਰਿਹਾ, ਪਰ ਐਸਾ ਵੀ ਹੋ ਸਕਦਾ ਪਰਾਲੀ ਤੇ ਪਿਆ ਹੋਇਆ। ਕਿ ਮਨੁੱਖ ਆਖੇ ਨੰਕਾਰ ਤੇਰਾ ਸ਼ੁਕਰ, ਤੇਰੀ ਮਿਹਰ ਜੋ ਤੂੰ ਦਿੱਤਾ ਤੇਰਾ ਧੰਨਵਾਦ। ਅਗਲੀਆਂ ਪੰਕਤੀਆਂ ਵਿੱਚ ਕਹਿੰਦੇ ਨੇ, ਕੁਮਾਰੇ ਏਕ ਜੋ ਮਾਟੀ ਗੂੰਦੀ ਬਹੁ ਵਿਧ ਬਾਣੀ ਲਾਈ, ਉਸ ਘੁਮਿਆਰ ਨੇ ਇੱਕ ਮਿੱਟੀ ਲਈ। ਸੰਸਾਰ ਦਾ ਘੁਮਿਆਰ ਪਹਿਲੇ ਵੇਖ ਲਓ, ਉਸ ਘੁਮਿਆਰ ਤੋਂ ਸਮਝਣ ਤੋਂ ਪਹਿਲੇ ਇੱਕ ਘੁਮਿਆਰ ਨੇ ਮਿੱਟੀ ਲਈ, ਮਿੱਟੀ ਨੂੰ ਗੁੰਨ ਲਈ, ਫਿਰ ਉਸ ਦੀ ਅਨੇਕਾਂ ਤਰ੍ਹਾਂ ਦੀ ਬਣਾਵਟ ਬਣਾ ਦਿੱਤੀ ਹੈ। ਬਾਣੀ ਦਾ ਅਰਥ ਰੰਗ ਵੀ ਕੀਤਾ, ਪਰ ਬੰਨੀ ਦਾ ਅਰਥ ਰੰਗ ਹੁੰਦਾ, ਬਾਣੀ ਦਾ ਅਰਥ ਹੋਰਨਾਂ ਥਾਵਾਂ 'ਤੇ ਬਹੁਤ ਜ਼ਿਆਦਾ ਬਣਾਵਟ ਆਇਆ, ਅੱਛੀ ਤਰ੍ਹਾਂ ਵੇਖ ਲੈ। ਬਣਾਵਟ ਭਾਵ ਕਿਸੇ ਨੇ ਕੁਝ ਹੀ ਬਣਾ ਦਿੱਤੀ, ਕਿਸੇ ਨੇ ਚਾਟੀ ਬਣਾ, ਕੋਈ ਚਾਟੀ ਬਣਾ ਦਿੱਤੀ, ਕੋਈ ਘੜਾ ਬਣਾ ਦਿੱਤਾ, ਅਨੇਕ ਤਰ੍ਹਾਂ ਦੀ ਬਣਾਵਟ ਇੱਕ ਮਿੱਟੀ ਤੋਂ ਉਸਨੇ ਬਣਾ ਦਿੱਤੀ। ਕਹਿੰਦੇ ਨੇ ਇਸੇ ਤਰ੍ਹਾਂ ਨੰਕਾਰ ਨੇ ਇੱਕ ਮਿੱਟੀ ਤੋਂ ਅਨੇਕਾਂ ਮਨੁੱਖ ਬਣਾ ਦਿੱਤੇ। ਇੱਕ ਦਾ ਚਿਹਰਾ ਦੂਸਰੇ ਨਾਲ ਨਹੀਂ ਰਲ ਰਿਹਾ, ਭਾਂਡੇ ਦੀ ਸ਼ਕਲ 'ਤੇ ਸ਼ਾਇਦ ਇੱਕ ਤਰ੍ਹਾਂ ਦੇ 10-20 ਭਾਂਡੇ ਬਣ ਜਾਣ, ਪਰ ਇੱਕ ਵਰਗਾ ਦੂਸਰਾ ਮਨੁੱਖ ਉਸਨੇ ਕੋਈ ਨਹੀਂ ਬਣਾਇਆ, ਇੱਕ ਵਰਗੀ ਦੂਸਰੀ ਇਸਤਰੀ ਉਸਨੇ ਕੋਈ ਨਹੀਂ ਬਣਾਈ। ਅਤੇ ਮਨੁੱਖਾਂ ਨੂੰ ਬਣਾ ਕੇ ਮਨੁੱਖ ਭਾਂਡੇ ਸਾਜ ਕੇ ਗੁਰੂ ਨਾਨਕ ਦੇ ਪਾਤਸ਼ਾਹ ਨੇ ਇਹ ਖਿਆਲ ਦਿੱਤਾ, ਆਪੇ ਭਾਂਡੇ ਸਾਜੀਅਨ ਆਪੇ ਪੂਰਨ ਦੇ, ਇੱਕ ਨੂੰ ਦੁੱਧ ਸਮਾਈਏ ਇੱਕ ਚੁੱਲ੍ਹੇ ਰਹਿਣ ਚੱਲ। ਇੱਕ ਭਾਂਡੇ ਐਸੇ ਨੇ ਉਸ ਘੁਮਿਆਰ ਦੇ ਜਿਨ੍ਹਾਂ ਵਿੱਚ ਦੁੱਧ ਪਿਆ ਹੋ, ਇੱਕ ਐਸੇ ਨੇ ਦੰਦਾਤ ਚੁੱਲ੍ਹੇ 'ਤੇ ਚੜ੍ਹੇ ਨੇ, ਇੱਕ ਐਸੇ ਨੇ ਬਾਣੀ ਪੜ੍ਹਦੇ ਨੇ, ਨਾਮ ਜਪਦੇ ਨੇ, ਸਦਾ ਸ਼ਾਂਤ ਰਹਿੰਦੇ ਨੇ, ਸਮਝੋ ਉਹਨਾਂ ਵਿੱਚ ਦੁੱਧ ਪਿਆ ਹੋ, ਪਰ ਇੱਕ ਐਸੇ ਨੇ ਚਿੰਤਾ ਦੇ ਚੁੱਲ੍ਹੇ 'ਤੇ ਚੜ੍ਹੇ ਨੇ, ਉੱਠਦੇ ਨੇ ਤਾਂ ਪਰੇਸ਼ਾਨ, ਸੌਂਦੇ ਨੇ ਤਾਂ ਪਰੇਸ਼ਾਨ, ਦਿਨ ਰਾਤ ਸੜਦੇ ਹੀ ਰਹਿੰਦੇ ਨੇ, ਚੁੱਲ੍ਹੇ ਉੱਤੇ ਹੀ ਚੜ੍ਹੇ ਰਹੇ। ਕਹਿੰਦੇ ਨੇ ਕਾਹੂ ਮੈਂ ਮੋਤੀ ਮੁਕਤਾਹਲ, ਕੁਛ ਭਾਂਡੇ 'ਤੇ ਐਸੇ ਨੇ ਮੋਤੀਆਂ ਦੀਆਂ ਮਾਲਾਂ ਪਾ ਕੇ ਬੈਠੇ ਹੋਏ, ਕਾਹੂ ਵਿਆਦ ਲਗਾਈ, ਕੁਛ ਐਸੇ ਨੇ ਜਿਨ੍ਹਾਂ ਨੂੰ ਰੋਗ ਲੱਗੇ ਹੋਏ, ਕੁਛ ਗਲੇ ਐਸੇ ਨੇ ਜਿਨ੍ਹਾਂ ਵਿੱਚ ਸੋਨੇ ਦੇ ਹਾਰ ਹੀਰਿਆਂ ਨਾਲ ਜੜੇ, ਪਰ ਕੁਛ ਐਸੇ ਨੇ ਗਲੇ ਨੂੰ ਕੈਂਸਰ ਦਾ ਰੋਗ ਲੱਗਾ ਹੋਏ, ਕੁਛ ਦਿਮਾਗ ਐਸੇ ਨੇ ਜਿਹੜੇ ਪਾਗਲ ਹੋ ਕੇ ਪਾਗਲਖਾਨਿਆਂ 'ਚ ਬੈਠੇ, ਕੁਛ ਐਸੇ ਨੇ ਜਿਨ੍ਹਾਂ ਦੇ ਵਿੱਚੋਂ ਸੰਸਾਰ ਦੇ ਭਲੇ ਵਾਸਤੇ ਅਨੇਕਾਂ ਸੋਚਾਂ ਨਿਕਲ ਰਹੀਆਂ। ਹੇ ਨੰਕਾਰ ਮੈਂ ਕਿਸ ਨੂੰ ਮਾੜਾ ਕਹਾਂ, ਪਾਗਲ ਵੀ ਤੂੰ ਆਪ ਬਣਾਇਆ, ਮੂਰਖ ਵੀ ਆਪ ਤੇ ਸਿਆਣਾ ਵੀ ਆਪ, ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕੁਛ ਤੇਰਾ ਭਾਣਾ। ਪਾਗਲ ਜਿਨ੍ਹਾਂ ਦੇ ਵਿੱਚੋਂ ਸੰਸਾਰ ਦੇ ਭਲੇ ਵਾਸਤੇ ਅਨੇਕਾਂ ਸੋਚਾਂ ਨਿਕਲ ਰਹੀਆਂ, ਹੇ ਨੰਕਾਰ ਮੈਂ ਕਿਸ ਨੂੰ ਮਾੜਾ ਕਹਾਂ, ਪਾਗਲ ਵੀ ਤੂੰ ਆਪ ਬਣਾਇਆ, ਮੂਰਖ ਵੀ ਆਪ ਤੇ ਸਿਆਣਾ ਵੀ ਆਪ, ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕੁਛ ਤੇਰਾ ਭਾਣਾ। ਪਾਗਲ ਨੂੰ ਵੇਖਾਂ ਪਾਗਲਪਣਾ ਵੀ ਤੇਰਾ ਭਾਣਾ।